तो मन के अंदर इन्ना आ जाता देख पराइया चंगिया मावां भैणा धीआं जाण शर्म आउंदी है माड़े कम्मां च परिवर्तन नहीं हुंदा। सो जिन्हां दी शर्म खंड च अवस्था चली जाती है शर्म खंड की बाणी जिहड़ी उन्हां दी बोली हुंदी है रूप दा अर्थ है सफाई वाली हो जाती है लालच लिपसा तो पासे हो जाती है उन्हां दी जिन्नी गल होवेगी वह लालच तो विशियां तो विकारां तो परे हुंदी है इन्नी शुद्ध बोली बोलते ने वह शर्मखंडीए पुरश गंदी गल तो दूर की गल रहेगी बहुत पवित्रता वाला वचन करते हैं हमेशा क्योंकि वह शर्मखंडीए पुरश होंगे ने लज्जा रखते हैं जिवें बाबा दीप सिंह नूं कहा सी कि चंबे वाले राजे की दोहती छड के आनी तुसीं छड के आनी बाबा जी क्योंकि वह सुंदर बड़ी सी तो बाबा जी कहिंदे फिर भाई पंज सिंह नाल भेजो मेरे ਤਾਂ ਵੀ ਬ੍ਰਹਮ ਗਿਆਨ ਵਿੱਚ ਹੁੰਦਿਆਂ ਹੋਇਆਂ ਵੀ ਜਿਹੜੀ ਮਰਿਆਦਾ ਨੂੰ ਨਹੀਂ ਛੱਡਿਆ ਉਹਨਾਂ ਨੇ ਮਰਿਆਦਾ ਨੂੰ ਪਹਿਲਾਂ ਕਹਿੰਦੇ ਪੰਜ ਸਿੰਘ ਨਾਲ ਭੇਜੋਗੇ ਤਾਂ ਜਾਊਂਗਾ ਇਸ ਕਰਕੇ ਇਹ ਸਰਮਖੰਡ ਹੈ ਸਰਮਖੰਡ ਦੀ ਅਵਸਥਾ ਬਹੁਤ ਅੱਗੇ ਜਾ ਕੇ ਬਣਦੀ ਹੈ ਜਿਹਦੇ ਵਿੱਚ ਜਰਾ ਵੀ ਲਾਲਚ ਨਹੀਂ ਲਾਲਚ ਦੇ ਉਲਟ ਪਰਉਪਕਾਰ ਦੀ ਭਾਵਨਾ ਪ੍ਰਗਟ ਹੋ ਜਾਂਦੀ ਹੈ ਆਪਣਾ ਗ੍ਰਿਸਤੀ ਬੰਦਾ ਹਮੇਸ਼ਾ ਲਾਲਚ ਕਰਦਾ ਜਿੱਥੇ ਦੋ ਪੈਸੇ ਬਚਣ ਉੱਥੇ ਜਾਂਦਾ ਅਤੇ ਜਿੱਥੇ ਕਿਤੇ ਪਰਉਪਕਾਰ ਕਰਨਾ ਪੈ ਜੇ ਦਾਨ ਪੁੰਨ ਕਰਨਾ ਪੈ ਜੇ ਉੱਥੋਂ ਦੌੜ ਲੈਂਦਾ ਪਰ ਰੱਬ ਦੇ ਪਿਆਰੇ ਜਿੱਥੇ ਦੋ ਪੈਸੇ ਬਚਦੇ ਹੋਣ ਉੱਥੇ ਨਹੀਂ ਜਾਂਦੇ ਉਹ ਉੱਥੇ ਜਾਂਦੇ ਨੇ ਜਿੱਥੇ ਕਿਸੇ ਦਾ ਭਲਾ ਹੁੰਦਾ ਹੋਵੇ ਇਉਂ ਸਰਮਖੰਡੀਏ ਪੁਰਸ਼ ਦੀ ਅਵਸਥਾ ਹੀ ਐਸੀ ਬਣ ਜਾਂਦੀ ਹੈ ਤਿੱਥਾ ਘਾੜਤ ਘੜੀਆ ਬਹੁਤ ਅਨੂਪ ਅਨੂਪ ਉਪਮਾ ਤੋਂ ਰਹਿਤ ਉੱਥੇ ਘਾੜਤ ਘੜੀ ਜਾਂਦੀ ਹੈ ਸਤਸੰਗਤ ਦੇ ਵਿੱਚ ਸਤਸੰਗੀ ਦੀ ਅਵਸਥਾ ਚੱਲ ਰਹੀ ਹੈ ਸਤਸੰਗਤ ਵਿੱਚ ਜਦੋਂ ਸਤਸੰਗਤ ਵੀ ਕਈ ਪ੍ਰਕਾਰ ਦੀ ਹੈ ਇੱਕ ਤਾਂ ਉਹ ਵੀ ਸੰਗਤ ਹੈ ਸਧਾਰਨ ਤੌਰ 'ਤੇ ਦਸ ਬੰਦੇ ਵੈਸੇ ਬੈਠੇ ਨੇ ਇੱਕ ਉਹ ਵੀ ਹੈ ਸੰਗਤ ਜਿਹੜੀ ਪਿੰਡਾਂ 'ਚ ਸੰਗਰਾਂਦ ਨੂੰ ਇਕੱਠੇ ਹੋਏ ਮੁੜ ਕੇ ਹੋਏ ਨਹੀਂ ਹੈ ਇੱਕ ਉਹ ਵੀ ਸੰਗਤ ਹੈ ਜਿਹੜੇ ਬੈਠ ਕੇ ਕੀਰਤਨ ਸੁਣਦੇ ਨੇ ਕਥਾ ਸੁਣਦੇ ਨੇ ਇੱਕ ਉਹ ਵੀ ਸੰਗਤ ਹੈ ਜਿਹੜੇ ਬੈਠ ਕੇ ਸਿਰਫ ਨਾਮ ਜਪੀ ਜਾਂਦੇ 24 ਘੰਟੇ ਸੰਗਤ ਸੰਗਤ ਵਿੱਚ ਇਉਂ ਅਵਸਥਾ ਦਾ ਫਰਕ ਪਈ ਜਾਂਦਾ ਇੱਕ ਬ੍ਰਹਮ ਗਿਆਨੀ ਦੀ ਸੰਗਤ ਹੈ ਇੱਕ ਸਧਾਰਨ ਸੰਗਤ ਹੈ ਇੱਕ ਨਾਮ ਜਪਣ ਵਾਲਿਆਂ ਦੀ ਸੰਗਤ ਹੈ ਪਰ ਹੈ ਸਾਰੀ ਵਿੱਚ ਮਿਕਸ ਹੋਈ ਵੀ ਰਲਵੇਂ ਮਿਲਵੇਂ ਹੁੰਦੇ ਸਾਰੇ ਜਾਣੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤਾਕੀਆਂ ਗੱਲਾਂ ਕਥੀਆਂ ਨਾ ਜਾਏ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਨਾਂ ਦੀਆਂ ਜਿਹੜੀਆਂ ਅਵਸਥਾਵਾਂ ਨੇ ਉਹਨਾਂ ਦੀ ਜਿਹੜੀ ਅੰਦਰਲੀ ਸੋਚ ਹੈ ਉਹਨੂੰ ਕੋਈ ਕਥਨ ਜ਼ੁਬਾਨ ਨਾਲ ਨਹੀਂ ਕਰ ਸਕਦਾ ਕਹਿ ਨਹੀਂ ਸਕਦਾ ਕਿ ਸਰਮਖੰਡੀ ਪੁਰਸ਼ ਦੀ ਅਵਸਥਾ ਕਿੰਨੀ ਕੁ ਵੱਡੀ ਹੈ ਜਿਵੇਂ ਆਪਾਂ ਪੜ੍ਹਿਆ ਸੀ ਨਾ ਮੰਨੇ ਕੀ ਗੱਲ ਕਹੀ ਨਾ ਜਾਏ ਜੇ ਕੋ ਕਹੇ ਪਿੱਛਾ ਪਛਤਾਏ ਇੱਥੇ ਵੀ ਮਹਾਰਾਜ ਉਹੀ ਬਚਨ ਕਰਦੇ ਤਾਂ ਕਿ ਗੱਲਾਂ ਕਥੀਆਂ ਨਾ ਜਾ ਹੈ ਜੇ ਕੋ ਕਹੇ ਪਿੱਛੇ ਪਛਤਾਏ ਬਾਅਦ ਵਿੱਚ ਪਛਤਾਉਣਾ ਹੀ ਪੈਂਦਾ ਕਿ ਮੈਂ ਸਰਮਖੰਡੀ ਪੁਰਸ਼ ਦੀ ਅਵਸਥਾ ਨੂੰ ਸੰਪੂਰਨ ਰੂਪ ਵਿੱਚ ਕਥਨ ਨਹੀਂ ਕਰ ਸਕਦਾ ਮੈਂ ਇਹਦੇ ਬਾਰੇ ਕੁਛ ਕਹਿ ਨਹੀਂ ਸਕਦਾ ਕਿਉਂਕਿ ਉਸ ਸਰਮਖੰਡ ਵਿੱਚ ਜਾ ਕੇ ਤਿੱਥਾ ਘੜੀਆ ਸੁਰਤ ਮਤ ਮਨ ਬੁੱਧ ਸਰਮਖੰਡੀ ਅਵਸਥਾ ਐਸੀ ਹੈ ਕਿ ਉਹਦੇ ਜਿਹੜੇ ਨਾਮ ਦੇ ਨਾਲ ਨਾ ਘਾੜਤ ਘੜੀ ਜਾਂਦੀ ਸੁਰਤ ਦੀ ਸੁਰਤ ਇੱਥੇ ਚਿੱਤ ਦਾ ਭਾਵ ਹੈ ਕਿਉਂਕਿ ਸੁਰਤ ਮਤ ਮਨ ਬੁੱਧ ਇਹ ਚਾਰੇ ਅੱਖਰ ਇੱਕੋ ਜਿਹੇ ਨੇ ਇੱਥੇ ਸੁਰਤ ਦਾ ਮਤਲਬ ਹੈ ਚਿੱਤ ਜਿਹੜਾ ਚਿੱਤ ਹੈ ਨਾ ਚਿਤਵਣੀਆਂ ਕਰਨ ਤੋਂ ਹਟ ਜਾਂਦਾ ਉਹਨਾਂ ਦਾ ਹੌਲੀ ਹੌਲੀ ਅਭਿਆਸ ਕਰਦਿਆਂ ਕਰਦਿਆਂ ਜਦੋਂ ਸਰਮਖੰਡ ਵਿੱਚ ਚਲਿਆ ਗਿਆ ਚਿੱਤ ਵਿੱਚ ਕੋਈ ਚਿਤਵਣੀ ਕਰਦਾ ਹੀ ਨਹੀਂ ਆਉਂਦੀ ਹੀ ਨਹੀਂ ਚਿਤਵਣੀ ਚਿੱਤ ਦੀਆਂ ਚਿਤਵਣੀਆਂ ਬੰਦ ਹੋ ਜਾਂਦੀਆਂ ਨੇ ਅਤੇ ਜਿਹੜੀ ਉਹਦੀ ਮੱਤ ਹੈ ਮੱਤ ਇੱਥੇ ਹੰਕਾਰ ਨੂੰ ਕਿਹਾ ਜਿਹੜਾ ਹੰਕਾਰ ਹੈ ਨਾ ਉਹ ਹੰਕਾਰ ਆਪਣੇ ਆਪ ਹੀ ਖਤਮ ਹੋ ਜਾਂਦਾ ਨਿਮਰਤਾ 'ਚ ਆ ਜਾਂਦਾ ਉਹ ਮਨ ਦੇ ਅੰਦਰ ਜਿਹੜੇ ਸੰਕਲਪ ਵਿਕਲਪ ਨੇ ਉਹ ਵੀ ਮੁੱਕ ਜਾਂਦੇ ਨੇ ਬੁੱਧ ਜਿਹੜੀ ਉਹਦੀ ਬੁੱਧੀ ਸੰਸਾਰ ਨੂੰ ਸੱਚਾ ਨਿਸ਼ਚਾ ਕਰਦੀ ਮੈਂ ਹੁਣ ਆਪਾਂ ਜਿਹੜੇ ਬੈਠੇ ਹਾਂ ਸਾਰੇ ਜਾਣੇ ਆਪਾਂ ਸੰਸਾਰ ਨੂੰ ਸੱਚਾ ਨਿਸ਼ਚਾ ਕਰਦੇ ਹਾਂ ਇਹ ਸੰਸਾਰ ਸੱਚਾ ਹੈ ਇਹ ਮੇਰੇ ਭੈਣ ਭਰਾ ਨੇ ਇਹ ਸਾਡਾ ਘਰ ਹੈ ਇਹ ਪੱਕੀਆਂ ਰਜਿਸਟਰੀਆਂ ਇੰਤਕਾਲ ਹੋਏ ਪਏ ਨੇ ਬੁੱਧੀ ਸਾਡੀ ਨਿਸ਼ਚੈ ਕਰੀ ਨੇ ਸੱਚਾ ਹੀ ਸਭ ਕੁਛ ਜਦੋਂ ਕਿ ਮਿਥਿਆ ਹੈ ਸਭ ਕੁਛ ਮਿਥਿਆ ਨੂੰ ਸੱਚਾ ਨਿਸ਼ਚਾ ਕਰਦੀ ਹੈ ਜਿਹੜੀ ਮੈਲੀ ਬੁੱਧੀ ਹੈ ਇੱਥੇ ਮਹਾਰਾਜ ਸਤਸੰਗਤ ਵਿੱਚ ਬਿਠਾ ਕੇ ਗੁਰਸਿੱਖ ਦੀ ਬੁੱਧੀ ਦੀ ਘਾੜਤ ਘੜ ਦਿੰਦੇ ਨੇ ਅਤੇ ਬੁੱਧੀ ਨੂੰ ਇਹ ਸਿੱਖਿਆ ਦੇ ਦਿੰਦੇ ਨੇ ਕਿ ਇਹ ਜੋ ਕੁਝ ਤੂੰ ਦੇਖ ਰਿਹਾ ਨਾ ਇਹ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ ਕੂੜ ਮੰਡਪ, ਕੂੜ ਮਾਰੀ, ਕੂੜ ਬੈਸਣ ਹਾਰ, ਕੂੜ ਸੋਇਨਾ, ਕੂੜ ਰੁਪਾ, ਕੂੜ ਪਹਿਨਣ ਹਾਰ, ਕੂੜ ਕਾਇਆ, ਕੂੜ ਕੱਪੜ, ਕੂੜ ਰੂਪ ਅਪਾਰ, ਕੂੜ ਮੀਆਂ, ਕੂੜ ਬੀਬੀ, ਖੱਪ ਹੋਏ ਖਾਰ, ਕੂੜ ਕੂੜਾ ਨਿਹ ਲੱਗਾ ਵਿਸਰਿਆ ਕਰਤਾਰ, ਕਿਸ ਨਾਲ ਕੀਚੈ ਦੋਸਤੀ ਸਭ ਜੱਗ ਚੱਲਣ ਹਾਰ, ਕੂੜ ਮਿੱਠਾ, ਕੂੜ ਮਾਛੋ, ਕੂੜ ਡੋਬੇ ਕੂੜ, ਨਾਨਕ ਵਿਖਾਣੇ ਬੇਨਤੀ ਤੁਦ ਬਾਜ ਕੂੜੇ ਕੂੜੇ ਬੁੱਧੀ ਨੂੰ ਘੜਿਆ। ਜਿਹੜੀ ਬੁੱਧੀ ਸਾਡੀ ਨਿਸ਼ਚਾ ਕਰਦੀ ਰਹਿੰਦੀ ਹਰ ਟਾਈਮ ਕਿ ਆਹ ਸਭ ਕੁਝ ਸੱਚਾ ਹੈ, ਵਾਸਤਵ ਦੇ ਵਿੱਚ ਸਭ ਕੁਝ ਝੂਠਾ ਹੈ, ਪੁੱਠੀ ਬੁੱਧੀ ਹੈ, ਹਮੇਸ਼ਾ ਸੱਚੀ ਚੀਜ਼ ਨੂੰ ਝੂਠਾ ਕਹਿੰਦੀ ਹੈ ਤੇ ਜਿਹੜਾ ਝੂਠਾ ਉਹਨੂੰ ਸੱਚਾ ਕਹਿੰਦੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਆਸ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਵਰਤਦੇ ਨੇ। ਇਹਨਾਂ ਨੂੰ ਤਾਂ ਇੱਧਰ ਇੰਨਾ ਧਿਆਨ ਨਹੀਂ ਸੰਸਾਰ ਦਾ, ਤੇ ਜਿਹੜੀ ਚੀਜ਼ ਝੂਠੀ ਹੈ ਉੱਧਰ ਨੂੰ ਜ਼ਿਆਦਾ ਧਿਆਨ ਹੈ। ਇਸ ਕਰਕੇ ਜਦੋਂ ਬੰਦਾ ਸਤਸੰਗੀ ਖੰਡ ਵਿੱਚ ਆ ਜਾਂਦਾ, ਸਰਮ ਖੰਡ ਵਿੱਚ ਆ ਜਾਂਦਾ, ਚਾਰ ਕ੍ਰਿਤਾਂ ਜਿਹੜੇ ਸਰਮ ਖੰਡ ਵਿੱਚ ਹੀ ਨੇ, ਚਾਰ ਕ੍ਰਿਤਾਂ ਨਹੀਂ ਕਰਨੀਆਂ, ਹੁੱਕਾ ਹਜਾਮ ਤਾਂ ਹਲਾਲੋ ਹਰਾਮ, ਇਹ ਸਰਮ ਖੰਡੀ ਦੀ ਅਵਸਥਾ ਹੈ। ਤਾਂਹੀਓ ਤਾਂ ਮਹਾਰਾਜ ਨੇ ਆਪਾਂ ਨੂੰ ਪੰਜ ਕਕਾਰ ਪਹਿਨਾਏ ਨੇ, ਇਸੇ ਕਰਕੇ ਤਾਂ ਕ੍ਰਿਤਾਂ ਤੋਂ ਬਚਾਇਆ ਮਹਾਰਾਜ ਨੇ, ਇਸੇ ਕਰਕੇ ਆਪਣੀ ਸੁਰਤ ਮਤ ਮਨ ਬੁੱਧ ਨੂੰ ਸੰਗਤ ਵਿੱਚ ਲਿਆ ਕੇ ਘੜ ਕੇ ਰੱਖ ਦਿੰਦੇ ਨੇ, ਹੌਲੀ ਹੌਲੀ ਘੜੀ ਜਾਂਦੇ ਨੇ ਘੜੀ ਜਾਂਦੇ ਨੇ। ਜਿਵੇਂ ਲੱਕੜੀ ਪਹਿਲਾਂ ਜੰਗਲ ਚੋਂ ਕੱਟ ਕੇ ਲਿਆਂਦੀ ਟੇਢੀ ਮੇਢੀ, ਆਰੇ ਤੇ ਸਿੱਟੀ, ਆਰੇ ਵਾਲੇ ਨੇ ਕੱਟ ਕੇ ਉਹਨੂੰ ਸਿੱਧਾ ਕਰ ਦਿੱਤਾ, ਫਿਰ ਉਹ ਮਿਸਤਰੀ ਕੋਲ ਚਲੀ ਗਈ, ਫਿਰ ਉਹਨੇ ਰੰਦੇ ਨਾਲ ਬਿਲਕੁਲ ਰਗੜਤਾ, ਫਿਰ ਹੋਰ ਉੱਪਰ ਫਿਨਿਸ਼ਿੰਗ ਹੋ ਗਈ, ਫਿਰ ਹੋਰ ਉੱਪਰ, ਫਿਰ ਪੋਲਿਸ਼ ਹੋ ਜਾਂਦੀ ਹੈ। ਪੋਲਿਸ਼ ਹੋ ਕੇ ਐਨ ਲਿਸ਼ਕਾ ਕੇ ਸਾਹਮਣੇ ਇੱਕ ਵਧੀਆ ਚੀਜ਼ ਬਣਾ ਕੇ ਤਿਆਰ ਕਰਕੇ ਰੱਖ ਦਿੱਤੀ ਜਾਂਦੀ ਹੈ। ਇਸ ਤਰ੍ਹਾਂ ਹੀ ਜਦੋਂ ਗੁਰਸਿੱਖ ਸੰਗਤ ਵਿੱਚ ਆਉਂਦਾ, ਟੇਢੀ ਲੱਕੜ ਮੰਗਵਾਉਂਦਾ, ਬਿੰਗਾ ਤੜਿੱਗਾ ਜਿਹਾ ਹੋ ਕੇ, ਹੌਲੀ 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 ਮਹਾਰਾਜ ਆਰਾ ਐਸਾ ਚਲਾਉਂਦੇ ਨੇ, ਘਾੜ ਤਾਂ ਐਸੀ ਘੜਦੇ ਨੇ, ਇਹਦੀ ਰੰਦਾ ਫੇਰ ਫੇਰ ਕੇ ਨਾ ਚੰਗੀ ਤਰ੍ਹਾਂ ਇਹਨੂੰ ਐਨ ਪੂਰੀ ਪਾਲਿਸ਼ ਕਰਕੇ ਲਿਸਕਾ ਕੇ ਸਾਹਮਣੇ ਖੜਾ ਕਰਕੇ ਘਰਦਿਆਂ ਨੂੰ ਪੁੱਛਦੇ, ਕਿਉਂ ਇਹ ਉਹੀ ਬੰਦਾ ਕਿ ਹੋਰ ਆ ਕੋਈ? ਕਹਿੰਦੇ ਮਹਾਰਾਜ ਇਹ ਤਾਂ ਤੁਸੀਂ ਬੰਦਾ ਬਣਾ ਤਾ ਬੰਦਾ। ਮਹਾਰਾਜ ਕਹਿੰਦੇ ਬੰਦਾ ਹੋਏ ਸੋ ਬੰਦਗੀ ਗਹਿ, ਜਿਹੜਾ ਬੰਦਾ ਅਸੀਂ ਬਣਾਉਂਦੇ ਉਹ ਬੰਦਗੀ ਕਰਨ ਲਾ ਦੇਈਦਾ, ਉਹਨੂੰ ਸਿੱਧੇ ਮਾਰਗ ਤੇ ਲਾ ਦਾ। ਪਿੱਥਾ ਘੜੀਆ ਸੁਰਾਂ ਸਿੱਧਾਂ ਕੀ ਸੁੱਧ, ਉੱਥੇ ਜਾ ਕੇ ਪਤਾ ਲੱਗਦਾ, ਉੱਥੇ ਸੁਰਾਂ ਤੋਂ ਭਾਵ ਦੇਵਤਿਆਂ ਦੀ ਤੇ ਸਿੱਧਾਂ ਦੀ ਸੁੱਧ ਖਬਰ ਹੁੰਦੀ ਹੈ ਕਿ ਕਿਵੇਂ ਦੇਵਤੇ ਬਣਦੇ ਨੇ, ਕਿਵੇਂ ਸਿੱਧ ਬਣਦੇ ਨੇ, ਇਹ ਦੇਵਤੇ ਕਿਵੇਂ ਬਣਦੇ ਨੇ ਤੇ ਸਿੱਧ ਕਿਵੇਂ ਬਣਦੇ। ਜਦੋਂ ਕੋਈ ਯੋਗਾ ਅਭਿਆਸੀ ਪੁਰਸ਼ ਬੜੇ ਉੱਚੇ ਆਨੰਦ ਵਿੱਚ ਆਤਮਕ ਉਡਾਰੀ ਮਾਰ ਰਿਹਾ ਹੁੰਦਾ, ਇਹ ਦੇਖੋ ਦੇਵਤਾ ਇਉਂ ਬਣਦਾ। ਜਦੋਂ ਬਹੁਤ ਉੱਚੀ ਅਵਸਥਾ ਚਲੀ ਗਈ, ਮਨ ਦੇ ਅੰਦਰ ਵਿਸ਼ੇ ਆ ਗਏ, ਭਗਤੀ ਕਰਦਿਆਂ ਵਿਸ਼ੇ ਆ ਗਏ, ਸੰਸਾਰ ਦੇ ਭੋਗ ਭੋਗਣ ਦੀ ਇੱਛਾ ਹੋ ਗਈ, ਕਿਉਂਕਿ ਭਗਤੀ ਬਹੁਤ ਜ਼ਿਆਦਾ, ਉਹਦੀ ਕਮਾਈ ਬਹੁਤ ਜ਼ਿਆਦਾ ਹੈ, ਹੁਣ ਸੰਸਾਰ 'ਚ ਉਹਨੂੰ ਸਿੱਟ ਨਹੀਂ ਸਕਦੇ, ਫਿਰ ਇਸ ਕਰਕੇ ਉਹਨੂੰ ਉੱਪਰ ਲਿਜਾ ਨਹੀਂ ਸਕਦੇ ਸੱਚਖੰਡ ਵਿੱਚ। ਕਮਾਈ ਹੈਗੀ ਬਹੁਤ ਜ਼ਿਆਦਾ, ਵਿਸ਼ਿਆਂ ਦੀ ਹੋ ਗਈ ਇੱਛਾ, ਉਹਨੂੰ ਦੇਵਤਾ ਬਣਾ ਦਿੰਦੇ ਆ, ਸਵਰਗਾਂ 'ਚ ਭੇਜਦੇ ਆ, ਅਬੱਛਰਾਂ ਦੇ ਨਾਚ ਦੇਖ ਬਈ, ਸੋਨੇ 'ਚ ਖੇਡ ਬਈ, ਆਹ ਕਰ ਬਈ। ਫਿਰ ਜਦੋਂ ਕਦੇ ਉਹਨੂੰ ਵਿਰਾਗ ਹੋ ਗਿਆ, ਉੱਥੋਂ ਰੱਜ ਗਿਆ, ਫਿਰ ਉਹਨੂੰ ਦੁਨੀਆਂ ਅੰਦਰ ਜਨਮ ਦਿੰਦੇ ਕਿਸੇ ਸਤਸੰਗੀ ਪੁਰਸ਼ ਦੇ ਘਰ, ਫਿਰ ਉਹ ਆ ਜਾਂਦਾ। ਫਿਰ ਵੀ ਜੇ ਕਿਤੇ ਭਗਤੀ ਕਰਦੇ ਵਿਸ਼ਿਆਂ ਦੀ ਇੱਛਾ ਹੋ ਗਈ ਤਾਂ ਫਿਰ ਉਹ ਰਾਜਾ ਮਹਾਰਾਜਾ ਬਣਾ ਦਿੰਦੇ ਨੇ, ਰਾਜਾ ਮਹਾਰਾਜਾ ਬਣ ਕੇ ਵਿਸ਼ੇ ਵਿਕਾਰਾਂ ਵੱਲ ਲੱਗਿਆ ਰਹਿੰਦਾ, ਇੰਨੀਆਂ ਇੰਨੀਆਂ ਰਾਣੀਆਂ ਰੱਖ ਲੈਂਦਾ, ਤਾਂ ਫਿਰ ਮਾੜੇ ਕਰਮ ਕਰਦਿਆਂ ਫਿਰ ਕਿਤੇ ਵਿਰਾਗ ਹੋ ਗਿਆ, ਫਿਰ ਉਹਨੂੰ ਅਗਲਾ ਜਨਮ ਫਿਰ ਸਤਸੰਗੀ ਦੇ ਘਰ ਦਿੰਦੇ ਨੇ। ਇਸ ਤਰ੍ਹਾਂ ਕਰਦਿਆਂ ਕਰਦਿਆਂ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਵ, ਇਹ ਦੇਵਤੇ ਇਉਂ ਬਣ ਜਾਂਦੇ ਨੇ। ਜਿਹੜੇ ਬਹੁਤ ਵੱਡੇ ਅਭਿਆਸੀਆਂ ਦੀਆਂ ਕੋਈ ਮਾੜੀਆਂ ਮੋਟੀਆਂ ਅੰਦਰ ਹੀ ਛਾਵਾਂ ਰਹਿ ਜਾਣ ਤੇ ਛਾਵਾਂ ਕਰਕੇ ਦੇਵਤਿਆਂ ਦੇ ਘਰ ਜਨਮ ਲੈਣਾ ਪੈਂਦਾ ਉਹਨੂੰ, ਤੇ ਜਾਂ ਫਿਰ ਰਾਜੇ ਮਹਾਰਾਜੇ ਦੇ ਘਰ ਆ ਜਾਂਦੇ ਨੇ, ਤੇ ਅਖੀਰ ਇੱਕ ਦਿਨ ਫਿਰ ਮਹਾਰਾਜ ਕਹਿੰਦੇ ਉਹਨਾਂ ਦਾ ਕਲਿਆਣ ਹੋ ਜਾਂਦਾ ਵਿਰਾਗ ਹੋਣ ਕਰਕੇ। ਜਦੋਂ ਮਨ ਦੇ ਅੰਦਰੋਂ ਸਾਰੀਆਂ ਇੱਛਾਵਾਂ ਮੁੱਕ ਜਾਂਦੀਆਂ ਨੇ ਤਾਂ ਜਾ ਕੇ ਪਰਮੇਸ਼ਵਰ ਉਹਨਾਂ ਦਾ ਭਲਾ ਕਰਦਾ। ਸਿੱਧਾਂ ਕੀ ਸੁੱਧ, ਸਿੱਧਾਂ ਦੀ ਵੀ ਉੱਥੇ ਜਾ ਕੇ ਖਬਰ ਹੋ ਜਾਂਦੀ ਹੈ ਕਿ ਸਿੱਧ ਇਸ ਤਰ੍ਹਾਂ ਹੁੰਦੇ ਨੇ, ਸਿੱਧ ਇੰਨੇ ਪ੍ਰਕਾਰ ਦੇ ਨੇ, ਇੰਨੇ ਉਹਨਾਂ ਦੇ ਆਸਣ ਨੇ, ਸਿੱਧਾਂ ਦੀ ਕਿੰਨੀ ਸ਼ਕਤੀ ਹੁੰਦੀ ਹੈ। ਇਹ ਸਾਰੀ ਸ਼ਕਤੀ ਦਾ ਗਿਆਨ, ਦੇਵਤਿਆਂ ਦੀ ਸ਼ਕਤੀ ਦਾ ਗਿਆਨ ਇਹ ਸਰਮ ਖੰਡ ਵਿੱਚ ਜਾ ਕੇ ਹੁੰਦਾ, ਜੋ ਸਤਸੰਗੀ ਪੁਰਸ਼ ਨਾਲੇ ਜਪਜੀ ਸਾਹਿਬ ਪੜ੍ਹਦਿਆਂ ਪੜ੍ਹਦਿਆਂ ਗਿਆਨ ਹੋ ਜਾਂਦਾ। ਜਿਵੇਂ ਜਿਵੇਂ ਆਪਾਂ ਜਪਜੀ ਸਾਹਿਬ ਜ਼ਿਆਦਾ ਪੜ੍ਹਦੇ ਜਾਂਦੇ ਹਾਂ, ਆਹ ਸਾਰੀ ਅਵਸਥਾ ਬਿਲਕੁਲ ਇਸੇ ਤਰ੍ਹਾਂ ਹੀ ਮਹਾਰਾਜ ਦਿਖਾਉਣ ਲੱਗ ਜਾਂਦੇ ਨੇ। ਆਹ ਸਰਮ ਖੰਡ ਵੀ ਆ ਜਾਂਦਾ ਉਹਦੇ ਚ, ਗਿਆਨ ਖੰਡ ਵੀ ਆ, ਪ੍ਰਚੰਡ ਗਿਆਨ ਵੀ ਪ੍ਰਗਟ ਹੋ ਜਾਂਦਾ। ਜਪਜੀ ਸਾਹਿਬ ਦੇ ਬਹੁਤੇ ਪਾਠ ਕਰਨ ਵਾਲੇ ਜਿਵੇਂ ਕੋਈ ਗੁਰਮੁਖ ਪਿਆਰੇ ਜਪਜੀ ਸਾਹਿਬ ਦੇ ਬਹੁਤ ਪਾਠ ਕਰਦੇ ਤਾਂ ਉਹਨਾਂ ਦੇ ਭਰਾ ਨੇ ਕਹਿਣਾ, ਕਹਿੰਦੇ ਸਾਰਾ ਦਿਨ ਆਫਰਿਆ ਰਹਿੰਦਾ ਕਿਵੇਂ ਹੈ, ਆਖੇ ਮੈਂ ਬਾਣੀ ਬੜੀ ਪੜ੍ਹਦਾ ਕਿਵੇਂ ਆਫਰਿਆ। ਉਹ ਸੁੱਤੇ ਸਿੱਧੇ ਕਿਉਂ ਕਹਿੰਦੇ, ਕਹਿੰਦੇ ਮੈਂ ਕਿਉਂ ਆਫਰਿਆ, ਆਫਰਿਆ ਤਾਂ ਤੂੰ ਹੋਏਗਾ, ਮੈਂ ਕੋਈ ਆਫਰਿਆ। ਉਹਨੂੰ ਫਰੇਵਾਂ ਹੋ ਗਿਆ, ਡਾਕਟਰਾਂ ਦੇ ਚੱਕੀ ਫਿਰਨ ਠੀਕ ਹੀ ਨਾ ਹੋਵੇ, ਪੇਟ ਫਟਣ ਵਾਲਾ ਹੋ ਗਿਆ। ਅਖੀਰ ਕਹਿੰਦੇ ਤੂੰ ਕਿਸੇ ਨੂੰ ਕੁਛ ਕਿਹਾ ਸੀ? ਉਹਦੇ ਪਿਤਾ ਜੀ ਕਹਿਣ ਲੱਗੇ ਸੀ ਤਾਂ ਭਰਾ ਹੀ ਦੋਵੇਂ, ਪਿਤਾ ਜੀ ਵੀ ਉਹਨਾਂ ਦੇ ਚੰਗੀ ਅਵਸਥਾ ਦੇ ਮਾਲ। ਕਹਿੰਦੇ ਮੈਂ ਤਾਂ ਉਹ ਛੋਟੇ ਨੂੰ ਕਿਹਾ ਸੀ ਵੀ ਕਿਵੇਂ ਬਾਣੀ ਪੜ੍ਹਦਾ ਫਿਰਿਆ ਰਹਿੰਦਾ ਸਾਰਾ ਦਿਨ। ਉਹ ਕਹਿੰਦੇ ਭਲਿਆ ਲੋਕਾਂ, ਹੁਣ ਉੱਥੋਂ ਹੀ ਮਾਫ਼ੀ ਮੰਗ, ਹੋਰ ਕਿਸੇ ਡਾਕਟਰ ਨੇ ਠੀਕ ਨਹੀਂ ਕਰਨਾ ਤੈਨੂੰ। ਜਦ ਆ ਕੇ ਉਹਨੂੰ ਕਹਿੰਦਾ ਭਰਾ ਮੈਨੂੰ ਮਾਫ਼ ਕਰ ਦੇ, ਉਹ ਕਹਿੰਦਾ ਮੈਂ ਮਾਫ਼ੀ ਦੇਣ ਵਾਲਾ ਕੌਣ ਹੁੰਦਾ, ਮਾਫ਼ੀ ਤਾਂ ਗੁਰੂ ਗ੍ਰੰਥ ਸਾਹਿਬ ਨੇ ਦੇਣੀ ਹੈ। ਕਹਿੰਦੇ ਕੜਾਹ ਪ੍ਰਸ਼ਾਦ ਬਣਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਮਾਫ਼ੀ ਮੰਗ ਜਾ ਕੇ। ਫਿਰ ਕੜਾਹ ਪ੍ਰਸ਼ਾਦ ਬਣਾ ਕੇ ਗੁਰੂ ਗ੍ਰੰਥ ਸਾਹਿਬ ਤੋਂ ਮਾਫ਼ੀ ਮੰਗੀ ਕਿ ਮਹਾਰਾਜ ਮੈਂ ਤੁਹਾਡੀ ਬੇਅਦਬੀ ਦੇ ਵਚਨ ਬੋਲੇ ਨੇ। ਕਹਿੰਦਾ ਕਿਵੇਂ ਜਪਜੀ ਸਾਹਿਬ ਦੇ ਪਾਠ ਕਰਕੇ ਆਫਰਿਆ ਫਿਰਦਾ? ਜਪਜੀ ਸਾਹਿਬ ਦੀ ਨਿੰਦਾ ਹੋ ਗਈ ਨਾ। ਤੇ ਇਸ ਪ੍ਰਕਾਰ ਹੈ, ਜਪਜੀ ਸਾਹਿਬ ਦਾ ਪਾਠ ਕਰਨ ਦਾ ਬਹੁਤ ਵੱਡਾ ਮਹੱਤਵ ਹੈ। ਜੇ ਕਰੋਗੇ ਤਾਂ ਦੇਖੋਗੇ, ਜੇ ਮੇਰੀਆਂ ਗੱਲਾਂ ਹੀ ਸੁਣਨੀਆਂ ਵੀ ਕਥਾ ਸੁਣ ਲਈ ਤੇ ਮੁੜ ਕੇ ਸਾਰਾ ਦਿਨ ਫਿਰ ਆਪਣੇ ਧੰਦਿਆਂ 'ਚ ਫਸ ਕੇ ਜਾ ਕੇ, ਫਿਰ ਤਾਂ ਕੁਛ ਵੀ ਨਹੀਂ ਮਿਲਣਾ। ਫਿਰ ਤਾਂ ਉਹ ਟ੍ਰੇਨ ਵਾਲੀ ਗੱਲ ਹੈ, ਆਹ ਗੱਡੀ ਕਿੱਧਰੋਂ ਆਉਣੀ ਆ, ਉਹ ਕਿੱਧਰੋਂ ਆਉਣੀ, ਕਹਿੰਦੇ ਤੂੰ ਕਿੱਥੇ ਜਾਣਾ? ਕਹਿੰਦਾ ਮੈਂ ਤਾਂ ਲੈਨ ਹੀ ਪਾਰ ਕਰਨੀ ਹੈ, ਫਿਰ ਤਾਂ ਇੱਥੇ ਖੜੇ ਰਹਾਂਗੇ। ਜੇ ਸ਼ੁਰੂ ਕਰ ਲਈ ਅੱਜ ਹੀ, ਵੱਧ ਤੋਂ ਵੱਧ ਕੋਸ਼ਿਸ਼ ਕਰੀਏ ਵੀ ਅੱਜ ਮੈਂ ਬਿਲਕੁਲ ਵੀ ਨਹੀਂ ਹੁੰਦਾ ਤਾਂ ਪੰਜ ਪਾਠ ਜਪਜੀ ਸਾਹਿਬ ਦੇ ਅੱਜ ਤੋਂ ਹੀ ਸ਼ੁਰੂ ਕਰੋ, ਹੌਲੀ ਹੌਲੀ 6 ਕਰੋ, 7 ਕਰੋ, 8 ਕਰੋ, ਪਾਠ ਵਧਾਉਂਦੇ ਜਾਓ ਵਧਾਉਂਦੇ ਜਾਓ। ਜੇ ਆਹ ਪੌੜੀਆਂ ਚੜ੍ਹਨੀਆਂ ਨਾ ਜਿਹੜੀਆਂ ਹੁਣ ਸੁਣਾ ਰਹੇ ਹਾਂ, ਇਸੇ ਪੌੜੀਆਂ ਤੱਕ ਹੀ ਤੁਸੀਂ ਸਿੱਧੇ ਚੜ੍ਹ ਸਕਦੇ ਹੋ ਜਪਜੀ ਸਾਹਿਬ ਦੀ ਕਿਰਪਾ ਨਾਲ। ਭਾਈ ਵੀ ਸ਼ੁੱਧ ਪੜ੍ਹਿਓ ਥੋੜ੍ਹਾ ਜਿਹਾ, ਜੇ ਜਪਜੀ ਸਾਹਿਬ ਦਾ ਪਾਠ ਬਿਲਕੁਲ ਸ਼ੁੱਧ ਪੜ੍ਹੀਏ ਤਾਂ ਸਤਿਗੁਰੂ ਮਹਾਰਾਜ ਇਹੀ ਅਵਸਥਾ ਦਿੰਦੇ ਆ। ਭਾਈ ਗੋਪਾਲੇ ਨੂੰ ਇੱਕ ਜਪਜੀ ਸਾਹਿਬ ਨਾਲ ਹੀ ਬਖਸ਼ਿਸ਼ ਹੋ ਗਈ ਸੀ, ਤਾਂ ਆਪਣੇ 'ਤੇ ਵੀ ਕਿਰਪਾ ਕਰਨਗੇ ਸੱਚੇ ਪਾਤਸ਼ਾਹ, ਆਪਾਂ ਵੀ ਪਾਠ ਕਰੀਏ। ਇਹ ਨਹੀਂ ਕਿ ਉਹਨੇ ਇੱਕ ਪਾਠ ਸੁਣਾ ਜੀ ਕਿਰਪਾ ਹੋ ਗਈ। ਭਾਈ ਗੋਪਾਲਾ ਵੈਸੇ ਤਾਂ ਰੋਜ਼ 25 ਪਾਠ ਜਪਜੀ ਸਾਹਿਬ ਦੇ ਕਰਦਾ ਸੀ, ਇਹ ਵੀ ਤਾਂ ਨਾਲ ਦੇਖਣਾ ਨਾ ਕਿੰਨੇ ਸਾਲਾਂ ਤੋਂ ਕਰਦਾ ਸੀ, ਤਾਂਹੀਓ ਫਿਰ ਇੱਕ ਦਿਨ ਬਖਸ਼ਿਸ਼ ਹੋਈ ਹੈ। ਕਿਉਂ? ਮਹਾਰਾਜ ਨੇ ਆਪਣੇ 'ਤੇ ਬਖਸ਼ਿਸ਼ ਕੀਤੀ ਹੈ, ਪਿਆਰ ਸਤਿਕਾਰ ਨਾਲ ਆਪਣੇ ਸ਼ਰਵਣ ਕੀਤਾ। ਆਓ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਜੁੜੀਏ, ਜਿਸ ਕਰਕੇ ਸਾਰਾ ਕੁਝ ਮਿਲਣਾ ਇੱਛਾ ਪੂਰਕ, ਸਰਵ ਸੁਖ ਦਾਤਾ ਹਰ, ਜਾ ਕੇ ਵਸ ਹੈ ਕਾਮ ਧੈਨਾ, ਸੋ ਐਸਾ ਹਰ ਧਿਆਈ ਹੈ ਮੇਰੇ ਜੀੜੇ, ਤਾਂ ਸਰਵ ਸੁਖ ਪਾਵੈ ਮੇਰੇ ਮਨਾ। ਜਪ ਮਨ ਸਤਨਾਮ ਸਦਾ ਸਤਨਾਮ, ਹਲਤ ਪਲਤ ਮੁਖੋਜਲ ਹੋਈ ਹੈ, ਨਿਤ ਧਿਆਈ ਹੈ ਹਰ ਪੁਰਖ ਨਿਰੰਜਨਾ। ਵਾਹਿਗੁਰੂ ਵਾਹਿਗੁਰੂ। ਮੇਰੀ ਸੱਚੇ ਨਾਮ ਕੀ ਤਿਲ ਵਡਿਆਈ, ਆਪ ਥੱਕੇ ਕੀਮਤ ਨਹੀਂ ਪਾਈ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਆਓ ਪਿਛਲੇ ਖੰਡਾਂ ਵਿੱਚੋਂ ਲੰਘਦੇ ਹੋਏ ਆਪਣੀ ਅਵਸਥਾ ਨੂੰ ਹੋਰ ਉੱਪਰ ਚੱਕੀਏ। ਸਰਮ ਖੰਡ ਸਤਸੰਗੀ ਪੁਰਸ਼ ਦੀ ਅਵਸਥਾ ਸੀ ਇਹ। ਸ਼ੁਭ ਇੱਛਾ ਸ਼ੁਭ ਵਿਚਾਰਨਾ ਤੁਹਾਨੂੰ ਮਾਨਸਾ ਸਤਵਾ ਪਾਤ ਪਦਾਰਥਾ ਭਾਵਨੀ, ਇਹ ਜਿਹੜੀਆਂ ਅਵਸਥਾਵਾਂ ਨੇ ਨਾਲ ਨਾਲ ਹੀ ਤੁਰੀਆਂ ਆ ਰਹੀਆਂ ਨੇ। ਇਹਦੇ ਵਿੱਚ ਇਹ ਜਿਹੜਾ ਕਰਮਖੰਡ ਦੀ ਅਵਸਥਾ 'ਚ ਹੈ, ਇਹ ਹੈਗਾ ਸਨਮੁਖ। ਜਿਹੜੇ ਸਨਮੁਖ ਹੁੰਦੇ ਨੇ, ਜੇ ਕੋਈ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਪਹਿਲਾਂ ਸੁਣ ਚੁੱਕੇ ਹਾਂ, ਪੜ੍ਹਦੇ ਵੀ ਰੋਜ਼ ਆਨੰਦ ਸਾਹਿਬ ਦੇ ਵਿੱਚ, ਹੁਣ ਇਹ 37ਵੀਂ ਪੌੜੀ ਵਿੱਚ ਸਨਮੁਖ ਦਾ ਕਥਨ ਹੈ। ਇਸੇ ਪੌੜੀ ਵਿੱਚ ਜਦੋਂ ਅੱਗੇ ਜਾ ਕੇ ਗੁਰਮੁਖ ਦਾ ਕਥਨ ਹੋ ਜਾਣਾ ਸ਼ੁਰੂ, ਪਹਿਲਾਂ ਹੁਣ ਸਨਮੁਖ ਦੇਖ ਲਈਏ। ਇਹ ਜਿਹੜੀ ਸਨਮੁਖ ਦੀ ਅਵਸਥਾ ਹੈ, ਇਹ 6ਵੀਂ ਭੂਮਿਕਾ ਹੈ, ਜਿਹਨੂੰ ਪਦਾਰਥਾ ਭਾਵਨੀ ਕਹਿੰਦੇ ਆ। ਪਦਾਰਥਾ ਭਾਵਨੀ ਆਪਾਂ ਇਹ ਅਸਲ 'ਚ ਪਹਿਲਾਂ ਸਾਰਾ ਕੁਝ ਸੁਣ ਚੁੱਕੇ ਹਾਂ, ਹੁਣ ਤਾਂ ਨਾਮ ਮਾਤਰ ਹੀ ਸੁਣਾਉਂਦੇ ਹਾਂ। ਪਦਾਰਥਾ ਭਾਵਨੀ ਉਹਨੂੰ ਕਹਿੰਦੇ ਜਿਹਨੇ ਪਦਾਰਥ ਦਾ ਅਭਾਵ ਹੋ ਜਾਣਾ ਹਿਰਦੇ ਵਿੱਚੋਂ। ਅਭਾਵ ਉਹਨੂੰ ਕਹਿੰਦੇ ਕਿ ਪਦਾਰਥ ਦੀ ਹੋਂਦ ਦਾ ਮੁੱਕ ਜਾਣਾ, ਜਿੱਥੇ ਜਾ ਕੇ ਜਿਹੜੀ ਅਵਸਥਾ ਹੈ ਜਾਗਰਤ ਸਤਵਾ ਪਤ ਵਿੱਚ, ਜਾਗਰਤ ਅਵਸਥਾ ਇਸੇ ਪ੍ਰਕਾਰ ਇਹ ਜਿਹੜੀਆਂ ਅਵਸਥਾ ਆਉਂਦੀਆਂ, ਫਿਰ ਸੁਪਨ ਅਵਸਥਾ, ਫਿਰ ਸੁਖੋਪਤ ਅਵਸਥਾ, ਇਹ ਤਿੰਨ ਅਵਸਥਾ ਇੱਧਰ ਵੀ ਆਉਂਦੀਆਂ ਤੇ ਦੂਸਰੇ ਪਾਸੇ ਵੀ ਆਉਂਦੀਆਂ ਨੇ। ਪਦਾਰਥ ਭਾਵਨੀ ਵਿੱਚ ਸੁਖੋਪਤ ਅਵਸਥਾ ਵਾਂਗ ਹੋ ਜਾਂਦਾ, ਜਿਵੇਂ ਆਪਾਂ ਸੁੱਤੇ ਤੇ ਉੱਠ ਕੇ ਕਹੀਏ ਵੀ ਅੱਜ ਮੈਨੂੰ ਇੰਨੀ ਨੀਂਦ ਆਈ, ਮੈਨੂੰ ਕੋਈ ਸੁਪਨਾ ਹੀ ਨਹੀਂ ਆਇਆ ਹੈ। ਸੁਖੋਪਤ ਮਤਲਬ ਕਿ ਸੁਪਨੇ ਵਿੱਚ ਤਾਂ ਆਪਾਂ ਸਭ ਕੁਝ ਦੇਖਦੇ ਹਾਂ, ਸੰਸਾਰ ਦੇਖਦੇ ਹਾਂ, ਮਾਂ ਬਾਪ ਨੂੰ ਮਿਲ ਲਏ, ਭੈਣ ਭਰਾ ਮਿਲੇ, ਹੋਰ ਕੋਈ ਮਿਲੇ, ਕੁਝ ਖਾਧਾ ਪੀਤਾ, ਪਰ ਸੁਖੋਪਤ ਅਵਸਥਾ ਵਿੱਚ ਕੋਈ ਸੁਪਨਾ ਹੀ ਨਹੀਂ ਆਇਆ। ਇਸੇ ਤਰ੍ਹਾਂ ਬ੍ਰਹਮ ਗਿਆਨ ਦੀਆਂ ਭੂਮਿਕਾ ਵਿੱਚ ਵੀ ਜਾਗਰਤ ਅਵਸਥਾ ਆਉਂਦੀ ਹੈ ਇੱਕ, ਫਿਰ ਇੱਕ ਸੁਪਨ ਅਵਸਥਾ ਆਉਂਦੀ ਹੈ ਪਦਾਰਥਾਂ ਵਾਂਗੂ, ਜਿਹ 'ਚ ਪਦਾਰਥ ਚੰਚਲ ਸੁਪਨਾ ਹੀ ਉਰਝਾਇਓ, ਫਿਰ ਸੰਸਾਰ ਸੁਪਨੇ ਵਾਂਗੂ ਲੱਗਦਾ। ਪਰ ਜਿਹੜੀ ਹੁੰਦੀ ਨਾ ਸੁਖੋਪਤ ਅਵਸਥਾ, ਇਹਦੇ ਵਿੱਚ ਜਾ ਕੇ ਪਦਾਰਥਾਂ ਦਾ ਭਾਵ ਇਉਂ ਹੋ ਜਾਂਦਾ ਜਿਵੇਂ ਅੱਜ ਮੈਨੂੰ ਸੁਪਨਾ ਹੀ ਨਹੀਂ ਆਇਆ, ਬਸ ਮਨ ਦੇ ਅੰਦਰੋਂ ਸਾਰੇ ਪਦਾਰਥ ਮੁੱਕ ਹੀ ਜਾਂਦੇ ਨੇ। ਪਦਾਰਥਾਂ ਦੀ ਇੱਛਾ, ਸਵਾਦਾਂ ਦੀ ਇੱਛਾ, ਸਾਰੀਆਂ ਇੱਛਾਵਾਂ ਮੁੱਕ ਕੇ ਉਹ ਸਨਮੁਖ ਗੁਰਮੁਖ ਬਣ ਕੇ ਇਸ ਅਵਸਥਾ ਤੱਕ ਚਲਿਆ ਜਾਂਦਾ ਹੈ। ਕਰਮ ਉੱਥੇ ਬਖਸ਼ਿਸ਼ ਹੋ ਜਾਂਦੀ ਹੈ ਉਹਦੇ ਉੱਤੇ, ਕਰਮ ਖੰਡ ਕਹਿੰਦੇ ਨੇ ਇਹਨੂੰ। ਬਖਸ਼ਿਸ਼ ਵਾਲੇ ਪੁਰਸ਼ਾਂ ਦਾ ਖੰਡ ਹੈ ਇਹ। ਕਰਮ ਖੰਡ ਕੀ ਬਾਣੀ ਜੋਰ, ਉਹਨਾਂ ਦੀ ਜਿਹੜੀ ਬਾਣੀ ਹੈ ਉਹਦੇ ਵਿੱਚ ਜੋਰ ਆ ਜਾਂਦਾ ਹੈ। ਪਹਿਲਾਂ ਤਾਂ ਇਹ ਕਿਹਾ ਸੀ ਕਿ ਆਖਣ ਜੋਰ, ਛੁੱਪੈ ਨਹਿ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ। ਇਹ ਤਾਂ ਹੈ ਆਪਣੀ ਅਵਸਥਾ, ਆਮ ਸੰਸਾਰੀ ਜੀਵਾਂ ਦੀ ਅਵਸਥਾ। ਪਰ ਜਿਹੜੇ ਬਖਸ਼ਿਸ਼ ਵਾਲੇ ਨੇ ਉਹਨਾਂ ਦੇ ਅੰਦਰ ਕਰਮ ਖੰਡ ਕੀ ਬਾਣੀ ਜੋਰ, ਇੱਥੇ ਵੀ ਜੱਜੇ ਨੂੰ ਹੋੜਾ ਤੇ ਰਾਰੇ ਨੂੰ ਔਂਕੜੀ ਹੈ ਤੇ ਉੱਥੇ ਵੀ ਜੋਰ ਇਸ ਤਰ੍ਹਾਂ ਹੀ ਲਿਖਿਆ ਹੋਇਆ ਕਿ ਇਸ ਕਰਕੇ ਕਰਮ ਖੰਡੀਆਂ ਦੀ ਬਾਣੀ ਦੇ ਵਿੱਚ ਜੋਰ ਦਾ ਅਰਥ ਹੈ ਮਿਲਾਪ ਆ ਜਾਂਦਾ। ਮਿਲਾਪ ਅਤੇ ਜੋਰ, ਅਤੇ ਜੋਰ ਤੋਂ ਭਾਵ ਤਾਕਤ, ਜੋਰ ਤੋਂ ਭਾਵ ਗਿਆਨ, ਉੱਥੇ ਉਹਨਾਂ ਦੀ ਬਾਣੀ ਵਿੱਚ ਇੰਨਾ ਜੋਰ ਪੈਦਾ ਹੋ ਜਾਂਦਾ, ਇੰਨੀ ਤਾਕਤ ਪੈਦਾ ਹੋ ਜਾਂਦੀ ਹੈ। ਸੋ ਜਿਵੇਂ ਮਹਾਰਾਜ ਸੱਚੇ ਪਾਤਸ਼ਾਹ ਦੇ ਪਿਆਰੇ ਹੋਏ ਨੇ ਭਾਈ ਗੋਦੜੀਆ ਜੀ, ਭਾਈ ਗੋਦੜੀਆ ਜੀ ਪੰਜਵੇਂ ਪਾਤਸ਼ਾਹ ਮਹਾਰਾਜ ਦੇ ਗੁਰਸਿੱਖ, ਹਰ ਰੋਜ਼ ਸਵੇਰ ਤੋਂ ਲੈ ਕੇ ਰਾਤ ਤੱਕ ਉਹਨਾਂ ਦਾ ਨਿਯਮ ਸੀ, ਬੜੇ ਪਿਆਰ ਨਾਲ 25 ਪਾਠ ਜਪਜੀ ਸਾਹਿਬ ਦੇ ਉਹਨਾਂ ਨੇ ਕਰਨੇ ਆ। ਬਾਗ ਦੇ ਵਿੱਚ ਪਏ ਰਹਿਣਾ, ਪੁਰਾਣੇ ਜੇ ਕੱਪੜੇ ਹੁੰਦੇ ਸੀ ਉੱਤੇ ਪਾਟਿਆ ਜਾਂ ਖੇਸ ਲੈ ਕੇ ਸਾਰਾ ਦਿਨ ਭਗਤੀ ਕਰੇ ਜਾਣੀ। ਕਰਮਖੰਡ ਕੀ ਬਾਣੀ ਜੋਰੇ, ਕਰਮਖੰਡੀਆਂ ਦੀ ਗੱਲ ਹੈ। ਉਹ ਕਿਸੇ ਦੇ ਘਰ ਪ੍ਰਸ਼ਾਦਾ ਛਕਣ ਚਲੇ ਗਏ, ਬਸ ਇੱਕ ਘਰ ਦੇ ਸਾਹਮਣੇ ਜਾ ਕੇ ਇੱਕੋ ਵਾਰ ਕਹਿਣਾ ਸਤਨਾਮ ਵਾਹਿਗੁਰੂ, ਇੱਕ ਮਿੰਟ ਦੋ ਮਿੰਟ ਦੇਖਣਾ, ਫਿਰ ਮੁੜ ਆਉਣਾ, ਫਿਰ ਕਹਿਣਾ ਅੱਜ ਮੈਨੂੰ ਹੁਕਮ ਨਹੀਂ ਪ੍ਰਸ਼ਾਦਾ ਛਕਣ ਦਾ। ਫਿਰ ਉਹਨੇ ਦੂਜੇ ਘਰ ਨਹੀਂ ਜਾਣਾ, ਕਹਿੰਦੇ ਹੁਕਮ ਨਹੀਂ ਹੈ। ਜਿੱਥੇ ਪ੍ਰਸ਼ਾਦਾ ਮਿਲ ਜਾਣਾ ਉੱਥੇ ਬਹਿ ਕੇ ਦੋ ਪ੍ਰਸ਼ਾਦੇ ਛੱਕ ਕੇ ਉੱਥੇ ਅਰਦਾਸ ਕਰਕੇ ਮੁੜ ਆਉਂਦੇ ਸੀ। ਸੋ ਇੱਕ ਘਰ ਪ੍ਰਸ਼ਾਦਾ ਛਕਣ ਗਏ, ਜਦੋਂ ਅਰਦਾਸ ਕੀਤੀ, ਜਦੋਂ ਖੜੇ ਹੋਣ ਲੱਗੇ ਤਾਂ ਉਸ ਵਕਤ ਖੜੇ ਹੁੰਦਿਆਂ ਹੁੰਦਿਆਂ ਕਹਿੰਦੇ 50 ਸਾਲ। ਹੁਣ ਇਹ ਗੱਲ ਦਾ ਕਿਸੇ ਨੂੰ ਕੀ ਪਤਾ 50 ਸਾਲ ਕੀ ਬੋਲ ਗਏ, ਕਿਉਂਕਿ ਉਸ ਘਰ ਦੇ ਵਿੱਚ ਕੋਈ ਚੇਟਕੀ ਸਾਧੂ ਆਇਆ ਸੀ, ਰਿੱਧੀਆਂ ਸਿੱਧੀਆਂ ਦਾ ਮਾਲਕ। ਉਹ ਕਹਿ ਗਿਆ ਸੀ ਤੁਹਾਡੇ ਘਰ ਔਲਾਦ ਨਹੀਂ? ਕਹਿੰਦੇ ਹਾਂ ਜੀ। ਕਹਿੰਦੇ ਬੱਚਾ ਤੁਹਾਡੇ ਲੜਕਾ ਤਾਂ ਹੋਵੇਗਾ ਪਰ 14 ਸਾਲ ਦੀ ਉਮਰ ਤੋਂ ਬਾਅਦ ਚੜ੍ਹਾਈ ਕਰ ਜਾਵੇਗਾ। ਭਾਈ ਸਾਹਿਬ ਨੂੰ ਇਹ ਗੱਲ ਦਾ ਪਤਾ ਸੀ ਵੀ ਇਹ ਪਰਿਵਾਰ ਨੇ ਸਾਡੀ ਸੇਵਾ ਕੀਤੀ ਹੈ, ਕੋਈ ਦੇਈਏ ਇਹਨਾਂ ਨੂੰ। ਉਹਨਾਂ ਨੇ ਖੜੇ ਹੁੰਦਿਆਂ ਹੁੰਦਿਆਂ ਬਚਨ ਕਰਤਾ 50 ਸਾਲ। ਜੋ 50 ਸਾਲ ਦਾ ਬਚਨ ਕੀਤਾ, ਉਹ ਸਾਧੂ 15ਵੇਂ ਸਾਲ ਆਇਆ ਉਹਨਾਂ ਦੇ ਘਰ। ਕਹਿੰਦਾ ਬੱਚਾ ਤਾਂ ਬਸ 14 ਸਾਲ ਹੀ ਰਹਿਣਾ ਸੀ, ਮੈਂ 15ਵੇਂ ਸਾਲ 'ਚ ਆਇਆ, ਕੋਈ ਅਫਸੋਸ ਦੀ ਗੱਲ ਨਹੀਂ, ਚਲੋ ਇਹ ਤਾਂ ਹੈ ਨਾ ਬੱਚਾ ਹੋਇਆ ਸਾਡੇ। ਅਤੇ ਉਹ ਖੇਡਦਾ ਖੇਡਦਾ ਬੱਚਾ ਜਦੋਂ ਅੰਦਰ ਆਇਆ, ਕਹਿੰਦੇ ਇਹ ਕੌਣ ਹੈ? ਕਹਿੰਦੇ ਇਹ ਉਹੀ ਬੱਚਾ ਹੈ। ਸਾਧੂ ਨੂੰ ਬੜਾ ਔਖਿਆਈ ਹੋਈ, 15 ਸਾਲ ਦਾ ਹੋ ਗਿਆ, ਜਿਉਂਦਾ ਕਿਵੇਂ ਤੁਰਿਆ ਫਿਰਦਾ? ਕਹਿੰਦੇ ਪਤਾ ਨਹੀਂ ਜੀ, ਇੱਥੇ ਭਾਈ ਗੋਦੜੀਆ ਸਾਡੇ ਰਹਿੰਦੇ ਨੇ, ਬਾਗ ਵਿੱਚ ਹੀ ਰਹਿੰਦੇ ਵਾ, ਪਾਠ ਪੂਜਾ ਕਰਦੇ ਆ, ਹੋਰ ਕੋਈ ਕੰਮ ਨਹੀਂ ਕਰਦੇ, ਉਹ ਸਿੱਧੇ ਸਾਧੇ ਫੱਕਰ ਲੋਕ ਹੈ। ਉਹ ਇੱਕ ਦਿਨ ਉੱਠਦਿਆਂ ਉੱਠਦਿਆਂ ਕਹਿ ਗਏ ਸੀ 50 ਸਾਲ, ਸਾਧੂ ਲੋਹਾ ਲਾਖਾ ਹੋ ਗਿਆ, ਗੁੱਸੇ 'ਚ ਬੜਾ ਕਾਹਲਾ ਪੈ ਕੇ ਲੋਹਾ ਲਾਖਾ ਹੋ ਕੇ ਬਾਗ ਵਿੱਚ ਗਿਆ। ਭਾਈ ਸਾਹਿਬ ਜੀ ਤਾਂ ਉੱਤੇ ਖੇਸ ਲੈ ਕੇ ਆਪਣਾ ਜਪਜੀ ਸਾਹਿਬ ਦਾ ਪਾਠ ਦੀ ਵਿਚਾਰ ਕਰਦੇ ਰਹਿੰਦੇ ਨੇ। ਜਾ ਕੇ ਉਹਨੇ ਭਾਈ ਸਾਹਿਬ ਦੇ ਇੱਕ ਪੈਰ ਦੇ 'ਚ ਠੁੱਡਾ ਮਾਰਿਆ ਸਾਧ ਨੇ ਜ਼ੋਰ ਨਾਲ, ਤੂੰ ਕੌਣ ਹੁੰਦਾ ਮੇਰੀ ਕਰਨੀ ਨੂੰ ਤੋੜਨ ਵਾਲਾ? ਤਾਂ ਉਸ ਵਕਤ ਭਾਈ ਗੋਦੜੀਆ ਨੇ ਉੱਤੋਂ ਕੱਪੜਾ ਨਹੀਂ ਲਾਇਆ, ਭਾਈ ਸਾਹਿਬ ਜੀ ਨੇ ਕੱਪੜਾ ਲਿਆ ਹੀ ਲਵਾਇਆ, ਕਹਿਤਾ 80 ਸਾਲ। ਫਿਰ ਉਹਨੇ ਦੂਜੇ ਪੈਰ 'ਤੇ ਠੁੱਡਾ ਮਾਰਿਆ, ਕਹਿੰਦੇ 90 ਸਾਲ। ਉੱਠ ਕੇ ਬੈਠੇ ਹੋ ਗਏ। ਫਿਰ ਉਹਨੇ ਭਾਈ ਸਾਹਿਬ ਦੇ ਮੂੰਹ 'ਤੇ ਇੱਕ ਥੱਪੜ ਮਾਰਿਆ, ਉਸ ਵਕਤ ਕਹਿੰਦੇ ਇੱਧਰਲੇ ਮੂੰਹ 'ਤੇ ਵੀ ਮਾਰਦੇ, ਹੁਣ 100 ਤਾਂ ਪੂਰੀ ਕਰਦੇ ਹਾਂ। ਤੋ ਇਸ ਤਰ੍ਹਾਂ 100 ਸਾਲ ਦੀ ਉਮਰ ਪੂਰੀ ਕਰ ਦੇਣੀ ਸੀ ਉਹਨਾਂ ਨੇ, ਪਰ ਉਹ ਸਾਧੂ ਫਿਰ ਲੰਮਾ ਪੈ ਗਿਆ ਚਰਨਾਂ 'ਤੇ, ਭਾਈ ਸਾਹਿਬ ਜੀ ਇੰਨੀ ਸ਼ਕਤੀ ਕਿੱਥੋਂ ਲੈ ਲਈ ਤੁਸੀਂ, ਮੈਂ ਤਾਂ 14 ਸਾਲ ਤੋਂ ਉਹਦੀ ਉਮਰ ਵੱਡੀ ਨਹੀਂ ਕਰ ਸਕਿਆ। ਭਾਈ ਸਾਹਿਬ ਜੀ ਕਹਿਣ ਲੱਗੇ, ਉਹ ਭਾਈ ਚੇਟਕੀ ਸਾਧੂਆਂ ਰਿੱਧੀਆਂ ਸਿੱਧੀਆਂ ਦਾ ਮਾਲਕ ਹੈ ਤੂੰ ਤਾਂ, ਉਹ ਮੇਰੀ ਜ਼ੁਬਾਨ 'ਤੇ ਗੁਰੂ ਨਾਨਕ ਦੇਵ ਜੀ ਬੈਠੇ ਨੇ, ਮੈਂ ਜਪਜੀ ਸਾਹਿਬ ਦੇ 25 ਪਾਠ ਰੋਜ਼ ਵਿਚਾਰ ਸਹਿਤ ਕਰਦਾ, ਗੁਰੂ ਅਰਜਨ ਦੇਵ ਜੀ ਦਾ ਮੈਂ ਸਿੱਖ ਹਾਂ। ਤੇ ਇਸ ਤਰ੍ਹਾਂ ਗੁਰੂ ਅਰਜਨ ਦੇਵ ਮਹਾਰਾਜ ਦੇ ਪਿਆਰੇ ਵਿਚਰਦੇ ਵਿਚਰਦੇ ਕਰਮ ਖੰਡ ਕੀ ਬਾਣੀ ਜੋਰ, ਇਹਨਾਂ ਦੀ ਬਾਣੀ ਵਿੱਚ ਇੰਨਾ ਜ਼ੋਰ ਸੀ, ਜੋ ਇਹ ਕਹਿ ਦਿੰਦੇ ਸੀ ਉਸੇ ਤਰ੍ਹਾਂ ਹੀ ਹੋ ਜਾਂਦਾ ਸੀ। ਤੁਰਿਆਂ ਤੁਰਿਆਂ ਜਾਂਦਿਆਂ ਉੱਠੋ ਕਹਿੰਦੇ ਚਲੋ ਇਸ ਪਿੰਡ 'ਚੋਂ ਚੱਲਦੇ, ਸਾਡੀ ਮਹਿਮਾ ਹੋ ਗਈ, ਕਿਉਂਕਿ ਬੱਚੇ ਦੀ ਉਮਰ ਵਧਾਉਣ ਕਰਕੇ ਲੋਕਾਂ 'ਚ ਜਸ ਫੈਲ ਗਿਆ। ਸੋ ਜਿਵੇਂ ਬੁੱਲੇ ਸ਼ਾਹ ਨੇ ਕਿਹਾ, ਚੱਲ ਬੁੱਲਿਆ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ, ਨਾ ਕੋਈ ਜਾਣੂ ਸਾਨੂੰ ਜਾਣੇ ਪਛਾਣੇ, ਨਾ ਕੋਈ ਸਾਨੂੰ ਮੰਨੇ। ਜਿਹੜੇ ਰੱਬ ਦੇ ਪਿਆਰੇ ਹੁੰਦੇ ਉਹ ਇਹੋ ਜਿਹੇ ਥਾਂ ਰਹਿੰਦੇ ਹੁੰਦੇ ਜਿੱਥੇ ਲੋਕਾਂ ਨੂੰ ਪਤਾ ਹੀ ਨਾ ਹੋਵੇ ਉਹਨਾਂ ਬਾਰੇ। ਉਹ ਜਿਉਂ ਤੁਰੇ ਤੁਰਦੇ ਗਏ, ਇੱਕ ਜ਼ਿਮੀਂਦਾਰ ਨੇ ਦੇਖਿਆ ਵੀ ਆਹ ਪਾਟੇ ਜਿਹੇ ਕੱਪੜੇ ਪਾ ਕੇ ਝੱਲਾ ਜਿਹਾ ਬੰਦਾ, ਕਹਿੰਦੇ ਉਹ ਮਸਤਾਨਿਆ ਇੱਧਰ ਆ, ਉਹੀ ਤੁਰਿਆ ਫਿਰਦਾ ਰਹਿਣਾ, ਇੱਧਰ ਆ ਮੇਰੇ ਨਾਲ ਕੰਮ ਕਰਾ, ਵਿਹਲਾ ਤੁਰਿਆ ਫਿਰਦਾ। ਆ ਕਹਿੰਦੇ ਕੀ ਕਰਨਾ ਜੀ? ਕਹਿੰਦੇ ਉਹ ਛਿੱਟੀਆਂ ਪੱਟ, ਕਪਾਹ ਦੀਆਂ ਛਿੱਟੀਆਂ ਪੱਟਣ ਲੱਗ ਪਏ, ਪੱਟੀ ਗਏ। ਇੱਕ ਬੰਦਾ ਲੰਘਦਾ ਉਹਨੇ ਪਛਾਣ ਲਿਆ, ਭਾਈ ਗੋਦੜੀਆ ਜੀ ਇਹ ਕੀ ਕਰੀ ਜਾਂਦੇ ਆ? ਕਹਿੰਦੇ ਭਾਈ ਸਾਹਿਬ ਜੀ ਇਹ ਕੀ ਕਰ ਰਹੇ ਹੋ? ਕਹਿੰਦੇ ਜੱਟ ਦੀਆਂ ਜੜਾਂ ਪੱਟ ਰਿਹਾ, ਬਸ ਐਸੀਆਂ ਜੜਾਂ ਪੱਟੀਆਂ, ਜੱਟ ਦਾ ਰਿਹਾ ਹੀ ਕੁਛ ਨਹੀਂ। ਫਿਰ ਅੱਗੇ ਚਲੇ ਗਏ, ਫਿਰ ਇੱਕ ਜੱਟ ਨੇ ਫੜ ਲਿਆ, ਕਹਿੰਦੇ ਇੱਧਰ ਆਓ ਮਸਤਾਨਿਆ। ਕਹਿੰਦੇ ਹਾਂ ਜੀ। ਕਹਿੰਦੇ ਕੰਮ ਕਰਾ ਮੇਰੇ ਨਾਲ। ਉਹ ਕੰਮ ਕਰਾਉਣ ਲੱਗ ਪਏ। ਇਹਨੇ ਨੂੰ ਜੱਟ ਦੇ ਘਰ ਵਾਲੀ ਪ੍ਰਸ਼ਾਦਾ ਲੈ ਕੇ ਆ ਗਈ, ਪ੍ਰਸ਼ਾਦਾ ਲੈ ਕੇ ਆਈ। ਉਹ ਕਹਿੰਦੀ ਆਹ ਕੌਣ ਹੋ ਰਹੀ ਆਇਆ ਫਿਰਦਾ? ਮੈਂ ਤਾਂ ਰੋਟੀ 2 ਬੰਦਿਆਂ ਲਿਆਂਦੀ ਹੈ, ਇੱਕ ਕੰਮ ਆ ਤੁਹਾਡਾ, ਇਹ ਤੀਜਾ ਕਿਹੜਾ ਫੜ ਲਿਆ? ਉਹ ਕਹਿੰਦਾ ਕੁਛ ਨਹੀਂ ਹੁੰਦਾ, ਭੋਰਾ ਮਿਰਚਾਂ ਹੋਰ ਪਾ ਦੀਆਂ ਦਹੀਂ 'ਚ, ਤਾਂ ਕੀ ਆਪੇ ਘੱਟ ਖਾਊਗਾ। ਉਹਨੇ ਚੁੱਕ ਕੇ ਮਿਰਚਾਂ ਪਾ ਦੀਆਂ ਦਹੀਂ ਦੇ ਵਿੱਚ, ਖਾਸੀਆਂ ਸਾਰੀਆਂ। ਜਦ ਭਾਈ ਸਾਹਿਬ ਜੀ ਨੇ ਬੁਰਕੀ ਮੂੰਹ 'ਚ